ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਮਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ, ਸੁਨਹਿਰੀ ਮਤਨ, ਲੁਕਾ। ਮੇਰੀ ਜਿੰਦ ਖੁਦਾਵੰਦ ਦੀ ਵਡਿਆਈ ਕਰਦੀ ਏ ਤੇ ਮੇਰੀ ਰੂਹ ਮੇਰੇ ਮੁਨੱਜੀ ਰੱਬ ਤੋਂ ਖੁਸ਼ ਹੋਈ। ਜਵਾਬੀ ਪੜ੍ਹਾਈ, ਜ਼ਬੂਰ। ਐ ਲੋਕੋ, ਸਾਡੇ ਰੱਬ ਨੂੰ ਧੰਨ ਆਖੋ ਤੇ ਉਹਦੀ ਵਡਿਆਈ ਵਿੱਚ ਆਵਾਜ਼ ਉੱਚੀ ਕਰੋ। ਉਹੀ ਸਾਡੀ ਜਿੰਦ ਨੂੰ ਜਿਉਂਦਾ ਰੱਖਦਾ ਹੈ ਤੇ ਸਾਡੇ ਪੈਰਾਂ ਨੂੰ ਤਿਲਕਣ ਨਹੀਂ ਦਿੰਦਾ। ਐ ਰੱਬ ਤੋਂ ਡਰਨ ਵਾਲਿਓ, ਸਾਰੇ ਆਓ, ਸੁਣੋ ਤੇ ਮੈਂ ਦੱਸਾਂਗਾ ਭਈ ਉਹਨੇ ਮੇਰੀ ਜਿੰਦ ਲਈ ਕੀ ਕੀਤਾ ਹੈ। ਮੈਂ ਆਪਣੇ ਮੂੰਹੋਂ ਉਹਨੂੰ ਪੁਕਾਰਿਆ, ਉਹਦੀ ਵਡਿਆਈ ਮੇਰੀ ਜ਼ੁਬਾਨੀ ਹੋਈ। ਜੇ ਮੈਂ ਬਦੀ ਨੂੰ ਆਪਣੇ ਦਿਲ ਵਿੱਚ ਰੱਖਦਾ ਤੇ ਖੁਦਾਵੰਦ ਮੇਰੀ ਨਾ ਸੁਣਦਾ, ਪਰ ਰੱਬ ਨੇ ਯਕੀਨਨ ਸੁਣ ਲਿਆ ਏ। ਉਹਨੇ ਮੇਰੀ ਦੁਆ ਦੀ ਆਵਾਜ਼ ਉੱਤੇ ਕੰਨ ਧਰਿਆ ਏ। ਰੱਬ ਧੰਨ ਹੋਵੇ ਜਿਹਨੇ ਨਾ ਤੇ ਮੇਰੀ ਦੁਆ ਨੂੰ ਰੱਦ ਕੀਤਾ ਤੇ ਨਾ ਆਪਣੀ ਸ਼ਫਕਤ ਨੂੰ ਮੈਥੋਂ ਬਾਜ਼ ਰੱਖਿਆ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਤਰਿਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨਿਮਤਾਂ ਬਖਸ਼ਾਂਗਾ। ਜ਼ਬੂਰ। ਸਾਡੀ ਜਿੰਦ ਨੂੰ ਖੁਦਾਵੰਦ ਦੀ ਆਸ ਏ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਏ। ਸਾਡਾ ਦਿਲ ਉਹਦੇ ਵਿੱਚ ਸ਼ਾਦਮਨ ਰਹੇਗਾ ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਤਵੱਕਲ ਕੀਤਾ ਏ। ਐ ਖੁਦਾਵੰਦ, ਜਿਵੇਂ ਦੀ ਤੇਰੇ ਉੱਤੇ ਸਾਡੀ ਆਸ ਏ, ਉਂਝ ਦੀ ਤੇਰੀ ਰਹਿਮਤ ਸਾਡੇ ਉੱਤੇ ਹੋਵੇ। ਲੂਕਾ। ਫਿਰ ਯਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਤੇ 40 ਦਿਨਾਂ ਤੀਕਰ ਰੂਹ ਦੀ ਹਦਾਇਤ ਨਾਲ ਬੀਆਬਾਨ ਵਿੱਚ ਫਿਰਦਾ ਰਿਹਾ। ਤੇ ਇਬਾਦਤ ਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾ ਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਹੈ? ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾ ਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਪਾਸੇ ਉਹਦੀ ਧੁੰਮ ਮੱਚ ਗਈ। ਯੂਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਹੈ। ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਹੈ। ਲੂਕਾ। ਇੰਨੇ ਵਿੱਚ ਹਜ਼ਾਰਾਂ ਬੰਦਿਆਂ ਦਾ ਜੱਥਾ ਪੈ ਗਿਆ, ਇੱਥੇ ਤੀਕਰ ਵੀ ਹਰ ਬੰਦਾ ਦੂਜੇ ਉੱਤੇ ਡਿੱਗਦਾ ਫਿਰਦਾ ਸੀ। ਫਿਰ ਜੱਥੇ ਵਿੱਚੋਂ ਕਿਸੇ ਨੇ ਉਹਨੂੰ ਆਖਿਆ, ਐ ਉਸਤਾਦ, ਮੇਰੇ ਭਰਾ ਨੂੰ ਆਖ ਵੀ ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇਵੇ। ਉਹਨੇ ਉਹਨੂੰ ਆਖਿਆ, ਮੀਆਂ, ਕਿੰਨੇ ਮੈਨੂੰ ਤੁਹਾਡਾ ਮੁਨਸਫ ਜਾਂ ਵੰਡ ਕਰਨ ਵਾਲਾ ਬਣਾਇਆ ਹੈ? ਤੇ ਉਹਨੇ ਉਹਨਾਂ ਨੂੰ ਆਖਿਆ, ਖਬਰਦਾਰ, ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਬਚਾ ਕੇ ਰੱਖੋ, ਕਿਉਂ ਜੇ ਕਿਸੇ ਦੀ ਹਯਾਤੀ ਉਹਦੇ ਮਾਲ ਦੇ ਬਹੁਤਾ ਹੋਣ ਉੱਤੇ ਮੌਕੂਫ ਨਹੀਂ। ਤੇ ਉਹਨੇ ਉਹਨਾਂ ਨੂੰ ਤਮਸੀਲ ਆਖੀ, ਭਈ ਕਿਸੇ ਦੌਲਤਮੰਦ ਬੰਦੇ ਦੀ ਜ਼ਮੀਨ ਵਿੱਚ ਬੜੀ ਫਸਲ ਹੋਈ, ਇਸ ਲਈ ਉਹ ਆਪਣੇ ਦਿਲ ਵਿੱਚ ਸੋਚ ਕੇ ਇਹ ਆਖਣ ਲੱਗਿਆ, ਮੈਂ ਕੀ ਕਰਾਂ ਕਿਉਂ ਜੇ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਭਰ ਕੇ ਰੱਖਾਂ। ਉਹਨੇ ਆਖਿਆ, ਮੈਂ ਇੰਜ ਕਰਾਂਗਾ ਭਈ ਆਪਣੀਆਂ ਕੋਠੀਆਂ ਢਾ ਕੇ ਉਹਨਾਂ ਤੋਂ ਵੱਡੀਆਂ ਬਣਾਵਾਂਗਾ ਤੇ ਉਹਨਾਂ ਵਿੱਚ ਆਪਣਾ ਸਾਰਾ ਅਨਾਜ ਤੇ ਮਾਲ ਭਰ ਕੇ ਰੱਖਾਂਗਾ ਤੇ ਆਪਣੀ ਜਿੰਦ ਨੂੰ ਆਖਾਂਗਾ, ਭਈ ਐ ਜਾਨ, ਤੇਰੇ ਕੋਲ ਬਹੁਤ ਵਰਿਆਂ ਲਈ ਬਹੁਤ ਸਾਰਾ ਮਾਲ ਜਮ੍ਹਾਂ ਹੈ, ਸਕੂਨ ਕਰ, ਖਾ ਪੀ, ਖੁਸ਼ ਰਹਿ। ਪਰ ਰੱਬ ਨੇ ਉਹਨੂੰ ਆਖਿਆ, ਐ ਬੇਵਕੂਫ, ਇਸੇ ਰਾਤ ਤੇਰੀ ਜਿੰਦ ਤਿੱਥੋਂ ਲੈ ਲਈ ਜਾਵੇਗੀ, ਇਸ ਲਈ ਜੋ ਕੁਝ ਤੂੰ ਤਿਆਰ ਕੀਤਾ ਹੈ ਉਹ ਕਿਹਦਾ ਹੋਵੇਗਾ? ਇੰਜ ਉਹ ਬੰਦਾ ਹੈ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਹੈ ਅਤੇ ਰੱਬ ਦੇ ਨੇੜੇ ਦੌਲਤਮੰਦ ਨਹੀਂ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦਾ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਅਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ, ਕਿਉਂ ਜੇ ਜਿੰਦ ਖੁਰਾਕ ਤੋਂ ਵੱਧ ਕੇ ਹੈ ਅਤੇ ਬਦਨ ਕੱਪੜਿਆਂ ਤੋਂ। ਕਾਵਾਂ ਉੱਤੇ ਗੌਰ ਕਰੋ ਭਈ ਨਾ ਬੁੰਦੇ ਨੇ ਨਾ ਵੱਢਦੇ ਨੇ, ਅਤੇ ਨਾ ਉਹਨਾਂ ਦਾ ਖਿੱਤਾ ਹੁੰਦਾ ਹੈ ਅਤੇ ਨਾ ਕੋਠੀ, ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਬਹੁਤੀ ਏ। ਇਸ ਲਈ ਜੇ ਰੱਬ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ੍ਹ ਤਨੂਰ ਵਿੱਚ ਬਾਲੀ ਜਾਵੇਗੀ, ਅਜਿਹੀ ਪੁਸ਼ਾਕ ਪਵਾਉਂਦਾ ਹੈ ਅਤੇ ਇਹ ਘੱਟ ਇਤਕਾਦ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ? ਭਈ ਕੀ ਖਾਵਾਂਗੇ ਕੀ ਪਾਵਾਂਗੇ ਅਤੇ ਨਾ ਸ਼ੱਕੀ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਹੈ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਅਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਉਸ ਵੇਲੇ ਯਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਭਈ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਅਤੇ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਆਪ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਵੀ ਆਪਣੀ ਜਿੰਦ ਬਚਾਉਣਾ ਚਾਹੇ ਉਹਨੂੰ ਗਵਾਵੇਗਾ, ਅਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਿੰਦ ਗਵਾਵੇਗਾ ਉਹਨੂੰ ਪਾਵੇਗਾ, ਅਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਅਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤਾਂ ਉਹਨੂੰ ਕੀ ਫਾਇਦਾ ਹੋਵੇਗਾ? ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ? ਮੱਤੀ। ਜਿਹੜੇ ਬਦਨ ਨੂੰ ਕਤਲ ਕਰਦੇ ਨੇ ਅਤੇ ਰੂਹ ਨੂੰ ਕਤਲ ਨਹੀਂ ਕਰ ਸਕਦੇ, ਉਹਨਾਂ ਤੋਂ ਨਾ ਡਰੋ, ਬਲਕਿ ਉਹਦੇ ਤੋਂ ਡਰੋ ਜਿਹੜਾ ਰੂਹ ਅਤੇ ਬਦਨ ਦੋਵਾਂ ਨੂੰ ਜਹੰਨਮ ਵਿੱਚ ਹਲਾਕ ਕਰ ਸਕਦਾ ਹੈ। ਯਸਾਇਆ। ਕੀ ਉਹ ਰੋਜ਼ਾ ਜਿਹੜਾ ਮੈਂ ਚਾਹੁੰਦਾ ਵਾਂ ਇਹ ਨਹੀਂ ਭਈ ਜ਼ੁਲਮ ਦੀਆਂ ਬੇੜੀਆਂ ਤੋੜੇ ਅਤੇ ਜੂਏ ਦੇ ਬੰਧਨ ਖੋਲੇ ਅਤੇ ਮਜ਼ਲੂਮਾਂ ਨੂੰ ਆਜ਼ਾਦ ਕਰੇ, ਬਲਕਿ ਹਰ ਇੱਕ ਜੂਏ ਨੂੰ ਤੋੜ ਦੇਵੇ? ਤਦ ਤੇਰੀ ਲੋਹ ਸੁੱਬਾ ਵਾਂਗਰ ਫੁੱਟੇਗੀ ਅਤੇ ਤੇਰੀ ਸਿਹਤ ਦੀ ਤਰੱਕੀ ਜਲਦੀ ਜ਼ਾਹਰ ਹੋਵੇਗੀ, ਤੇਰੀ ਸੱਚਾਈ ਤੇਰੇ ਅੱਗੇ ਹੋਵੇਗੀ ਅਤੇ ਖੁਦਾਵੰਦ ਦਾ ਜਲਾਲ ਤੇਰੇ ਪਿੱਛੇ ਤੇਰੀ ਹਿਫਾਜ਼ਤ ਕਰੇਗਾ। ਤਦ ਤੂੰ ਪੁਕਾਰੇਂਗਾ ਅਤੇ ਖੁਦਾਵੰਦ ਜਵਾਬ ਦੇਵੇਗਾ, ਤੂੰ ਚਲਾਵੇਂਗਾ ਅਤੇ ਆਖੇਂਗਾ ਭਈ ਮੈਂ ਇੱਥੇ ਹਾਂ। ਜੇ ਤੂੰ ਜੂਏ ਨੂੰ ਅਤੇ ਉਂਗਲੀਆਂ ਨਾਲ ਇਸ਼ਾਰਾ ਕਰਨ ਨੂੰ ਅਤੇ ਝੂਠ ਬੋਲਣ ਨੂੰ ਆਪਣੇ ਕੋਲੋਂ ਦੂਰ ਕਰ ਦੇਵੇਂ, ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇਂ ਅਤੇ ਅਜ਼ੂਦਾ ਦਿਲ ਨੂੰ ਅਸੂਦਾ ਕਰੇ, ਅਤੇ ਤੇਰਾ ਨੂਰ ਤੇਰੇ ਵਿੱਚ ਚਮਕੇਗਾ ਅਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ, ਅਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਅਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਅਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਅਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤਸਲਿੰਕੀਓ। ਰੱਬ ਜਿਹੜਾ ਇਤਮਾਨ ਦਾ ਚਸ਼ਮਾ ਏ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਅਤੇ ਤੁਹਾਡੀ ਰੂਹ ਅਤੇ ਜਿੰਦ ਅਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਪੂਰੇ ਅਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਜਿੰਦ ਜਾਂ ਰੂਹ ਰੱਬੇ ਨਾ ਬਦਲਣ ਵਾਲਾ ਅਤੇ ਅਵਧੀ, ਅਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਅਤੇ ਉਹਦੀ ਅਕਾਸੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਛਬੀ ਏ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ, ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈਅ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਰ ਕਰਦਾ ਏ ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤ ਸ਼ੁਦਾ ਏ ਆਪਣੀ ਅਲੂਹੀਅਤ ਗਵਾ ਦੇਵੇਗਾ। ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਅਤੇ ਨਾ ਹੋ ਸਕਦੀ ਏ, ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਏ। ਰਾਹੀ ਸਾਇੰਸ ਇਨਸਾਨ ਦੀ ਜਿੰਦ ਏ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਅਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦੇ ਹਾਂ, ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਅਤੇ ਇਬਾਦਤ ਕਰਾਂਗੇ। ਅਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਹੈ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਅਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਉਹ ਤਾਲਬ ਇਲਮ ਜਿਹੜੇ ਇਹਦੇ ਖੱਤ ਨਾਲ ਸ਼ੁਰੂ ਕਰਦੇ ਨੇ ਅਤੇ ਰੂਹ ਦੇ ਬਗੈਰ ਕਾਮਯਾਬ ਹੋਣ ਦਾ ਸੋਚਦੇ ਨੇ, ਜਾਂ ਤਾਂ ਉਹਨਾਂ ਦੇ ਇਮਾਨ ਦੀ ਕਸ਼ਤੀ ਡੁੱਬ ਜਾਵੇਗੀ ਜਾਂ ਉਹ ਅਫਸੋਸ ਨਾਲ ਘਬਰਾਹਟ ਦਾ ਸ਼ਿਕਾਰ ਹੋ ਜਾਣਗੇ। ਉਹਨਾਂ ਨੂੰ ਹਯਾਤੀ ਦੇ ਤੰਗ ਬੂਹੇ ਵਿੱਚੋਂ ਲੰਘਣ ਨੂੰ ਨਾ ਸਿਰਫ ਲੱਭਣਾ ਚਾਹੀਦਾ ਹੈ ਬਲਕਿ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਉਹ ਬੂਹਾ ਜਿਹੜਾ ਚੌੜਾ ਅਤੇ ਉਹ ਰਾਸਤਾ ਖੁੱਲ੍ਹਾ ਹੈ ਜਿਹੜਾ ਹਲਾਕਤ ਤੀਕਰ ਅਪਣਾਉਂਦਾ ਹੈ, ਅਤੇ ਉਹਦੇ ਵਿੱਚੋਂ ਵੜਨ ਵਾਲੇ ਬਹੁਤ ਨੇ। ਇਨਸਾਨ ਉਸੇ ਪਾਸੇ ਤੁਰਿਆ ਰਹਿੰਦਾ ਹੈ ਜਿੱਥੇ ਉਹਦੀ ਨਜ਼ਰ ਹੋਵੇ, ਅਤੇ ਜਿੱਥੇ ਉਹਦਾ ਖਜ਼ਾਨਾ ਹੋਵੇ ਉੱਥੇ ਉਹਦਾ ਦਿਲ ਵੀ ਲੱਗਿਆ ਰਹਿੰਦਾ ਹੈ। ਜੇ ਸਾਡੀਆਂ ਆਸਾਂ ਅਤੇ ਅਹਿਸਾਸ ਰੂਹਾਨੀ ਨੇ ਅਤੇ ਉਹ ਉੱਤੋਂ ਆਉਂਦੇ ਨੇ ਹੇਠੋਂ ਨਹੀਂ, ਅਤੇ ਉਹ ਮਾਜ਼ੀ ਵਾਂਗਰ ਰੂਹ ਦੇ ਫਲ ਪੈਦਾ ਕਰਦੇ ਨੇ। ਸਾਨੂੰ ਇਸ ਝੂਠੇ ਅਕੀਦੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਭਈ ਹਯਾਤੀ ਅਤੇ ਜ਼ਹਾਨਤ ਮਾਦੇ ਵਿੱਚ ਏ, ਅਤੇ ਆਪਣੇ ਆਪ ਨੂੰ ਉਸ ਨਿਉਂ ਉੱਤੇ ਖੜ੍ਹਾ ਕਰ ਦੇਣਾ ਚਾਹੀਦਾ ਹੈ ਜਿਹੜੀ ਪਾਕ ਅਤੇ ਕਾਮਲ ਏ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਟੁਰੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ, ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਅਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤਾਂ ਖੁਸ਼ੀ ਕਦੀ ਫਤਿਹਮੰਦ ਨਹੀਂ ਹੋਵੇਗੀ। ਮਾਦੇ ਦੇ ਬਸ ਨਾਂ ਦੇ ਕਾਨੂੰਨ ਅਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ ਹਮਾਹੰਗ ਅਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਹੈ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਰ ਕਰਦੀ ਹੈ। ਇਹ ਜਾਣਦਿਆਂ ਹੋਏ ਭਈ ਜਿੰਦ ਅਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ, ਇੰਜ ਉਹ ਇਨਸਾਨੀ ਖਿਆਲਾਂ ਅਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਅਤੇ ਉਹਨਾਂ ਨੂੰ ਜਿੰਦ ਅਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯੱਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਭਈ ਦਵਾਈਆਂ, ਖੁਰਾਕ, ਹਵਾ ਅਤੇ ਵਰਜ਼ਿਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਹੈ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਂਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦੇ ਦੇ ਨਾਲ, ਅਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੁਅੱਸਰ ਨਹੀਂ ਬਣਾਇਆ ਜਿੰਨੇ ਪਾਪ, ਬਿਮਾਰੀ ਅਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਯੱਸੂ ਨੇ ਆਖਿਆ, ਉਹਦੇ ਤੋਂ ਹੀ ਡਰੋ ਜਿਹੜਾ ਰੂਹ ਅਤੇ ਬਦਨ ਦੋਵਾਂ ਨੂੰ ਜਹਨਮ ਵਿੱਚ ਹਲਾਕ ਕਰ ਸਕਦਾ ਹੈ। ਇਸ ਮਤਨ ਦੀ ਧਿਆਨ ਨਾਲ ਕੀਤੀ ਹੋਈ ਪੜ੍ਹਾਈ ਜ਼ਾਹਰ ਕਰਦੀ ਏ ਭਈ ਇੱਥੇ ਲਫ਼ਜ਼ ਰੂਹ ਦਾ ਮਤਲਬ ਝੂਠਾ ਫਹਿਮ ਜਾਂ ਮਾਦੀ ਸ਼ਾਊਰ ਏ। ਇਹ ਨਾ ਰੋਮ ਤੋਂ, ਨਾ ਸ਼ੈਤਾਨ ਤੋਂ ਅਤੇ ਨਾ ਹੀ ਰੱਬ ਤੋਂ ਹੁਸ਼ਿਆਰ ਰਹਿਣ ਦਾ ਬਲਕਿ ਪਾਪ ਤੋਂ ਹੁਸ਼ਿਆਰ ਰਹਿਣ ਦਾ ਹੁਕਮ ਸੀ। ਬਿਮਾਰੀ, ਪਾਪ ਅਤੇ ਮੌਤ ਹਯਾਤੀ ਜਾਂ ਸੱਚਾਈ ਦੇ ਸਾਥੀ ਨਹੀਂ। ਕੋਈ ਸ਼ਰੀਅਤ ਇਹਨਾਂ ਦੀ ਹਮਾਇਤ ਨਹੀਂ ਕਰਦੀ, ਇਹਨਾਂ ਦਾ ਰੱਬ ਦੇ ਨਾਲ ਕੋਈ ਤਾਲੁਕ ਨਹੀਂ ਜਿਹਦੇ ਨਾਲ ਭਈ ਇਹਨਾਂ ਦੀ ਤਾਕਤ ਕਾਇਮ ਹੋਵੇ। ਹਯਾਤੀ ਜਿੰਦ ਦਾ ਕਾਨੂੰਨ ਹੈ, ਇੱਥੋਂ ਤੀਕਰ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਅਤੇ ਜਿੰਦ ਕਿਸੇ ਨੁਮਾਇੰਦੇ ਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਹੈ ਨਾ ਗਾਇਬ ਹੋ ਸਕਦੀ ਹੈ, ਜਿਵੇਂ ਭਈ ਜਿੰਦ ਹੋ ਸਕਦੀ ਹੈ, ਕਿਉਂਕਿ ਦੋਵੇਂ ਲਾਫਾਨੀ ਨੇ। ਜੇ ਇਨਸਾਨ ਹੁਣ ਮੌਤ ਉੱਤੇ ਯਕੀਨ ਰੱਖਦਾ ਹੈ ਅਤੇ ਤਦ ਉਹਨੂੰ ਇਹਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਦ ਉਹ ਇਹ ਜਾਣ ਲੈਂਦਾ ਹੈ ਭਈ ਮੌਤ ਵਿੱਚ ਕੋਈ ਅਸਲੀਅਤ ਨਹੀਂ ਹੈ, ਕਿਉਂ ਜੇ ਹਸਤੀ ਦੀ ਸੱਚਾਈ ਮੌਤ ਤੋਂ ਬਗੈਰ ਹੈ। ਇਸ ਤੋਂ ਪਹਿਲਾਂ ਭਈ ਹਯਾਤੀ ਨੂੰ ਸਮਝਿਆ ਅਤੇ ਹਮਾਂਗੀ ਨੂੰ ਹਾਸਲ ਕੀਤਾ ਜਾ ਸਕੇ, ਇਸ ਭਰੋਸੇ ਉੱਤੇ ਸਾਇੰਸ ਦੇ ਪਾਰੋਂ ਮਹਾਰਤ ਹਾਸਲ ਹੋਣੀ ਚਾਹੀਦੀ ਹੈ, ਭਈ ਵਜੂਦੀਅਤ ਮਾਦੇ ਦਾ ਆਰਜ਼ੀ ਹਿੱਸਾ ਹੈ। ਕ੍ਰਿਸ਼ਨ ਸਾਇੰਸ ਜਿੰਦ ਅਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਅਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਹੈ ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਅਤੇ ਇਹ ਭਈ ਇਨਸਾਨ ਕੰਮ ਅਕਲੀ ਵਿੱਚ ਸ਼ਾਮਲ ਹੈ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਹੈ ਅਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਹੈ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਹੈ ਅਤੇ ਮਾਦੀ ਹਿੱਸ ਅਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਅਤੇ ਬੇਆਰਾਮੀ, ਖੁਸ਼ੀ ਅਤੇ ਗਮੀ, ਡਰ ਤੋਂ ਆਸ ਅਤੇ ਇਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ, ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।